उसने द्वारा शब्द जी बोलो पहले दास बोलो ग्रह सब सारे भाई तीसरे पास शादी में गणपत के गुरु विश्व कर सारो जीवन जो तेरा वजन Thank you. सब शरीर कल जाए करम दान करो तेरी संभालो जन करना बिलंबा मोहना विसारो जीवन जन तेरा
पहले दिन
ഇതും കീർത്തനം കണ്ടുപോയ നമ്മളത്തെ കീർത്തന ഒരാളെ കതിർന്നിട്ടുണ്ട് നിത്യപ്പുറങ്ങളിൽ സ്വർഗമെന്നു പറയാം. മനുഷ്യർക്കൊടുക്കെ വിചാരണ പേശും വിചാരണ മനുഷ്യർ കണ്ട് കീർത്തനം കർക്ക് സമാപ്തിക്ക അതൊക്കെ സമയ സസംഗെല്ലാം ശുഷ്കരോ ജമ്മീൻവാർ പ്രബന്ധ കണ്ടിടെ കൊടുക്കണം പുലർത്തുക.
ਠੰਡ ਚਾਹੁੰਦੇ ਹਾਂ ਹੋਰ ਕਿਸੇ ਪਦਾਰਥ ਦੀ ਕਮੀ ਨਹੀਂ ਕਿਉਂਕਿ ਜਵਾਰੀ ਸੀ
ਵੀ ਸਤਸੰਗ ਵੀ ਕਰੀਦਾ ਹੈ, ਇਕੱਠੇ ਹੋ ਕੇ ਸਿਮਰਨ ਵਿਚਾਰ ਭਜਨ ਵੀ ਕਰਦੇ ਹਾਂ, ਪਰ ਮਨ ਟਿਕਦਾ ਨਹੀਂ, ਸ਼ਾਂਤ ਨਹੀਂ ਪ੍ਰਾਪਤ। ਕੋਈ ਉਪਾਅ, ਕੋਈ ਠੰਗ, ਕੋਈ ਯੁਕਤੀ ਦੱਸੋ ਜਿਸ ਕਰਕੇ ਮਨ ਸਤਸੰਗ 'ਚ ਬੈਠ ਕੇ ਪੂਰਾ ਸ਼ਾਂਤ, ਸੁਖੀ ਔਰ ਆਨੰਦ ਵਿੱਚ ਮਤਮੂਲ ਹੋ ਜਾਵੇ। ਗੁਰੂ ਜੀ ਨੇ ਕਿਹਾ, ਸਾਬ ਕਰਾਇਆ, ਤੇਰੀ ਗੱਲ ਸਹਿਣ ਯੋਗ ਹੈ। ਠੀਕ ਹੈ, ਇਹੋ ਜਿਹੇ ਸਵਾਲ ਸਿਆਣੇ ਪੁਰਸ਼ ਸਤਪੁਰਸ਼ਾਂ ਪਾਸ ਕਰਿਆ ਕਰਨ, ਜਿਹਨਾਂ ਕਰਕੇ ਉਹਨਾਂ ਨੂੰ ਵੀ ਲਾਭ ਪ੍ਰਾਪਤ ਹੋ ਗਿਆ। ਦੁਨੀਆਂ ਦੇ ਜਿਤਨੇ ਕੰਮ ਹਨ, ਉਹ ਵੀ ਯੁਕਤੀ ਦੁਆਰਾ, ਢੰਗ ਦੁਆਰਾ, ਫਰਮੂਲਿਆਂ ਦੁਆਰਾ, ਕਿਸੇ ਤਰੀਕੇ ਦੁਆਰਾ ਹੀ ਸਿਰੇ ਚੜ੍ਹਦੇ ਨੇ। ਯੁਕਤੀ ਨਾਲ ਕੰਮ ਬਹੁਤਾ ਹੋ ਜਾਂਦਾ ਹੈ, ਛੇਤੀ ਹੋ ਜਾਂਦਾ ਹੈ ਔਰ ਅੱਛਾ ਹੁੰਦਾ ਹੈ। ਬਿਨਾਂ ਯੁਕਤੀ ਤੋਂ ਕੰਮ ਕਈ ਵਾਰ ਸਿਰੇ ਹੀ ਨਹੀਂ ਚੜ੍ਹਦਾ ਜਾਂ ਅੱਛਾ ਨਹੀਂ ਹੁੰਦਾ, ਵਕਤ ਵੀ ਬਹੁਤਾ ਲੱਗ ਜਾਇਆ ਕਰਦਾ। ਅੱਜ ਸਾਰੇ ਕੰਮਾਂ ਦੀ ਬਾਬਤ ਤੁਸੀਂ ਦੇਖ ਰਹੇ ਹੋ, ਸੈਂਸ ਜਾਂ ਵਿੱਦਿਆ ਕਹਿ ਲਓ, ਯੁਕਤੀ ਕਹੋ, ਢੰਗ ਕਹੋ, ਤਰੀਕਾ ਕਹੋ, ਇਹ ਸਾਰੇ ਕੰਮ ਕਰ ਰਹੇ ਹਨ। ਇਸ ਕਰਕੇ ਖੇਤੀਪਤੀ ਇਸ ਨਾਲ ਕਿਤਨੀ ਜ਼ਿਆਦਾ ਹੋਣ ਲੱਗ ਪਈ। ਆਸਮਾਨਾਂ ਵਿੱਚ ਜੁੱਤੀਆਂ ਕਿਵੇਂ ਉੱਡਦੇ ਫਿਰਦੇ ਹਨ, ਲੋਹਾ ਲੱਖਾਂ ਮਣ ਪਾਣੀ ਵਿੱਚ ਤੈਰਦਾ ਹੈ, ਔਰ ਇਸੀ ਤਰ੍ਹਾਂ ਅਨੇਕਾਂ ਪਾਸੇ ਨਿਗਾਹ ਮਾਰ ਕੇ ਦੇਖੋ, ਯੁਕਤੀ ਫਾਰਮੂਲਿਆਂ ਦੁਆਰਾ ਹੀ ਹਰ ਪਾਸੇ ਸਫਲਤਾ ਮੰਨੀ ਜਾਂਦੀ ਹੈ। ਇਸੀ ਤਰ੍ਹਾਂ ਸਤਸੰਗ ਕਰਨਾ, ਹਰੀ ਜਸ ਕਰਨਾ, ਉਹਦੇ ਵਾਸਤੇ ਵੀ ਯੁਕਤੀ ਦੀ ਜ਼ਰੂਰਤ ਹੈ। ਤਦੇ ਹੀ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ ਹੈ ਔਰ ਮਨ ਸ਼ਾਂਤ ਹੋਏਗਾ। ਉਹਦੇ ਵਾਸਤੇ ਤਿੰਨ ਗੱਲਾਂ ਲਾਜ਼ਮੀ ਹਨ ਸਤਸੰਗੀ ਪੁਰਸ਼ ਨੂੰ ਧਾਰਨ ਕਰਨੀਆਂ। ਇੱਕ ਸ਼ਰਧਾ ਹੈ, ਦੂਸਰੀ ਨਿਰਮਾਣਤਾ ਹੈ, ਤੀਸਰੀ ਗੱਲ ਚਿੱਤ ਦੀ ਇਕਾਗਰਤਾ ਹੈ। ਸੋ ਇਹਨਾਂ ਨੂੰ ਇੱਕੋ ਟਾਈਮ ਦੇ ਵਿੱਚ ਅੰਗ ਵਿੱਚ ਲਿਆਉਣਾ ਮਿਲਦਾ ਹੈ। ਸਭ ਤੋਂ ਪਹਿਲੇ ਸ਼ਰਧਾ ਹੈ, ਗੁਰੂ ਬਚਨਾਂ 'ਤੇ ਵਿਸ਼ਵਾਸ, ਯਕੀਨ, ਭਰੋਸਾ, ਨੇਚਾ, ਸ਼ਰਧਾ, ਫੇਥ, ਇਹ ਸਭ ਕਿਸੇ ਦੀ ਹੋਣੀ ਚਾਹੀਦੀ ਹੈ। ਤਦੇ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ ਹੈ। ਸ਼ਰਧਾ ਬੜਾ ਬਲਵਾਨ ਸਾਧਨ ਹੈ। ਸ਼ਰਧਾ ਤੋਂ ਬਿਨਾਂ ਤੋਂ ਦੁਨਿਆਵੀ ਵਿੱਦਿਆਵਾਂ ਵਿੱਚ ਵੀ ਪਰਿਵਰਤਨ ਨਹੀਂ ਹੋਇਆ ਜਾਂਦਾ। ਦੁਨੀਆਂ ਦੀ ਕੋਈ ਵੀ ਵਿੱਦਿਆ ਸ਼ਰਧਾ ਬਿਨਾਂ ਸਫਲੀ ਨਹੀਂ ਹੋ ਸਕਦੀ ਹੈ। ਇਸ ਕਰਕੇ ਪਰਮਾਤਮਾ ਕਿਵੇਂ ਸ਼ਰਧਾ ਤੋਂ ਬਿਨਾਂ ਸਫਲਾ ਹੋ ਜਾ? ਵਿਸ਼ਵਾਸ ਤੇ ਸ਼ਰਧਾ ਦੀ ਬਾਤ ਕੱਲ ਕੁਛ ਅਰਜ਼ ਕੀਤੀ ਗਈ ਸੀ, ਬਾਕੀ ਪ੍ਰਸੰਗ ਆਪਣਾ ਵਿਚਾਰੇ ਰਹਿ ਗਿਆ ਸੀ। ਭਾਈ ਗੁਰਦਾਸ ਨੇ ਧੰਨੇ ਦੁਆਰਾ ਸਾਨੂੰ ਦੱਸਿਆ ਸੀ ਵੀ ਸ਼ਰਧਾ ਧੰਨੇ ਦੇ ਚਿੱਤੇ ਛੋਰਾਈ, ਹਾਲਾਂਕਿ ਅਨਪੜ੍ਹ, ਬਿਲਕੁਲ ਛੋਟੀ ਮਗਰ ਛੋਰ ਅਵਸਥਾ ਦਾ ਜਟਾਂ ਦਾ ਮੁੰਡਾ, ਜਿਹੜਾ ਨਾ ਸ਼ੁੱਧੀ, ਨਾ ਪਵਿੱਤਰਤਾ, ਨਾ ਕੁਛ ਪੜਿਆ, ਨਾ ਛੋਰ ਨੂੰ ਜਾਣਨ ਵਾਲਾ, ਕੇਵਲ ਉਹਦੇ ਚਿੱਤੇ ਸ਼ਰਧਾ ਪੁਰਖਾ ਜੀ ਸੀ, ਜਿਸ ਕਰਕੇ ਪਹਿਲੇ ਦਿਨ ਉਸਨੂੰ ਪੂਰੀ ਪ੍ਰਾਪਤੀ, ਹਾਲਾਂਕਿ ਉਸਨੂੰ ਪੂਰਨ ਪੁਰਖ ਦਾ ਮਿਲਾਪ ਵੀ ਨਹੀਂ ਸੀ ਹੋਇਆ, ਕੇਵਲ ਇੱਕ ਕਰਮਕਾਂਡੀ ਪ੍ਰਲੋਚਨ ਲੰਨ ਦੁਆਰਾ ਉਸਨੂੰ ਇਹ ਸ਼ਰਧਾ ਬਣੀ ਆਈ ਸੀ। ਉਹਦਾ ਵਿਚਾਰ ਭਾਈ ਗੁਰਦਾਸ ਨੇ ਦੱਸਿਆ, ਬ੍ਰਾਹਮਣ ਪੂਜੇ ਗਏ ਉੱਥੇ, ਧੰਨੇ ਗੁਰੂ ਚ ਰਾਵਣ ਜਾਵੇ, ਧੰਨੇ ਮਿੱਠਾ ਚਲਦੇ ਪੁੱਛੇ ਬ੍ਰਾਹਮਣ ਕਹਿ ਸਮਝਾ। ਪ੍ਰਲੋਚਨ ਕਰਮਕਾਂਡੀ ਬ੍ਰਾਹਮਣ ਸੀ, ਸਵੇਰੇ ਥੋੜ੍ਹਾ ਸਵਖਤੇ ਉੱਠ ਕੇ ਇਸ਼ਨਾਨ ਆਦਿ ਕਰਕੇ ਆਪਣਾ ਪਾਠ ਪੂਜਾ ਕਰਿਆ ਕਰਦਾ ਸੀ। ਆਪਣੇ ਆਪਣੇ ਮਤਾਂਤਰਾਂ ਨੇ ਆਪਣੇ ਆਪਣੇ ਇਸ਼ਟ ਨੂੰ ਪ੍ਰਭੂ ਰੱਬ ਮੰਨਿਆ ਹੈ, ਕਿਉਂਕਿ ਨਿਰਗੁਣ ਬ੍ਰਹਮ ਦੀ ਸੂਝਬੂਝ ਪਹਿਲੇ ਪਹਿਲ ਇਸਨੂੰ ਪ੍ਰਾਪਤ ਨਹੀਂ ਹੁੰਦੀ, ਉਤਨੀ ਇਹਦੀ ਸੂਖਸ਼ਮ ਬੁੱਧ ਨਹੀਂ ਹੋਈ ਹੁੰਦੀ, ਜਿਸ ਕਰਕੇ ਉਸ ਅਤਿ ਸੂਖਸ਼ਮ ਪਰਮਾਤਮਾ ਨੂੰ ਨਿਰਗੁਣ ਪਹਿਚਾਣ ਸਕੇ। ਇਸਦੀ ਪੂਰੀ ਸਮਝ ਮੰਗਲ ਮਾਰਗ ਵਿੱਚ ਆਇਆ ਕਰਦੀ ਹੈ। ਸੋ ਇਸ ਕਰਕੇ ਪਹਿਲੇ ਪਹਿਲ ਰੂਹਾਨੀ ਬਜ਼ੁਰਗਾਂ ਨੇ ਜਿਹੜੇ ਅਸ਼ਵਨ ਮਾਸ ਦੇ ਪਹਿਲੇ ਸਾਕਾਰ ਦੀ ਪੂਜਾ ਦੀ ਨੀਅਤ ਰੱਖੀ ਹੈ, ਜਿਸਦੇ ਆਸਰੇ ਹੌਲੀ ਹੌਲੀ ਅਸਲੀ ਜੋ ਨਿਰਗੁਣ ਬ੍ਰਹਮ ਹੈ ਉਸ ਤੱਕ ਪਹੁੰਚ ਕੇ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਸੋ ਪਹਿਲੇ ਉਸਦੇ ਵਾਸਤੇ ਇਹ ਸ਼ਰਧਾ ਦੱਸੀ ਹੈ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਇਸੀ ਤਰ੍ਹਾਂ ਜਿਸ ਦੇ ਮਨ ਵਿੱਚ ਪ੍ਰਭੂ ਦੀ ਹੈ ਸੋ ਉਸਨੂੰ ਦੋਨੇ ਜਹਾਂ ਦੋਨੇ ਜਹਾਨਾਂ ਦੇ ਪਦਾਰਥ ਸਭ ਕੁਛ ਹੀ ਪ੍ਰਾਪਤ ਹੋ ਜਾਂਦਾ ਹੈ ਇਉਂ ਫਰਮਾਉਂਦੇ ਹਨ। ਸੇਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮੰਗੈ ਉਸਦੀ ਇੱਜ਼ਤ ਵੀ ਬੜ ਬੜਦੀ ਹੈ ਭਾਈਚਾਰੇ ਹੋਰ ਨਾ
अपने मित्रों दोस्तों के क्योंकि उसका जिसका कैरेक्टर अच्छा है भजन करने का कैरेक्टर भी सिखाया जाता है क्योंकि रहता तो बचना रहता उपर पक्का रहना सिखाया जाता है तो उसकी इज्जत भी बढ़ती है अपने भाईचारे या होरना लोगों के बीच बाकी मन की शांति भी बढ़ती है मैं भी उसमें प्राप्त होती है अगे जमा तो भी बचता है नरकों तो बचता है चौरासी के गेड़े तो बचता है तो सीधा सत्संग धाम में जाता है इतिहाद पहले दुनिया सिधरती है उसकी फिर दूसरा परलोक भी सिधर जाता है जेड़े विवेकी कुछ जिन्होंने आत्मनात्म का विवेक पैदा हो गया और स्वर्गराज आदि इच्छा नहीं कराया करते क्योंकि उनके विचार उच्चे हो जाते हैं मंग हमेशा अपनी अपनी विचार मुताबिक ही पाया करती है जितने जितने विचार उच्चे होंगे हैं उतनी उतनी उसद मंगा भी उच्चिया हो जाए एक पदे है एक मोहर है एक बच्चा है एक सियाणा पुरुष है बच्चे जे कहा जाए इन्हों चो जी चीज तेन चंकी लगी उठा ला बच्चा कौडी उठाएगा क्योंकि उन्होंने खेलने का सुभाव है मोर उसने की करनी उसने तो खेलना कौडिया इस करके कौडी उठाएगा सियाने पुरुष न कहो मोर उठाएगा कदर है भी मोर कीमती चीज इस करके जैसे विचार वैसे उसके अंदरूनी भावना यानी मंगा हो जाए हों पहले कुछ दुनिया वास्ते भगती करते हैं जिन्होंने विचार कुछ उच्चे हो जाते हैं भी दुनिया के पदार्थ कौडी वर्तन परलोक सुख जोड़ा है मुगर वर्त है वो परलोक सुख वास्ते करता है तीसरे जिन्होंने विचार उदो उच्चे हो जाते हैं विवेकी हो जाते हैं वो सब कुछ यानी प्रभु की प्राप्ति वास्ते ही भगती करते हैं तो स्वर्गराज आदि इच्छा नहीं रहते क्यों वो जानने स्वर्ग ने भी नाश हो जाना है और राजभागड़े भी एक दिन नष्ट हो जाने इन्हें रहना नहीं है सदा रहने वाला वाहगुरु है अविनाशी वस्तु हो रही है इस करके उसे भी मंग करते हैं जी नाश हो जाने वाली चीज है और जिदे अनेक दुख पिछे छिपे हुए हैं वो इच्छा उत्तर नहीं करते कदे ही एक समय कथन किया है Thank you. क्या नर्क क्या स्वर्ग विचारा सुन सुन बहु रांधे हम कहूं कि कान न कटते अपने गुरु प्रसाद दे कबीर नर्क स्वर्ग ते मेरे हो सतगुरु के प्रसाद चरण कमल की मौज में रहो अंधार पार नर्क स्वर्ग दोनों तक उच्चा नरकां च जांदे ने पापी पुरश उत्थे दुख भुगदे हन स्वर्ग जांदे ने पुन्नी पुरश उत्थे जिस्मानी सुख है मन दी शांति है इस करके संत जड़े हन शांत रस विच मगन जिउंदे जी मन तो बाद नहीं जिउंदे जी ही शांत रस विच मन दी बिरति मतमूर हो जांदी है इस करके वो नर सुरग उन्हां ने दोवें रद्दी कर उनके निगाह दोवें रद्दी हन किसे कम दे नहीं यूं सास एक दफा दा जिक्र अयोध्या विच श्री रामचंद्र जी का दरबार लगे रामचंद्र जी विष्णु का अवतार मने हैं निमित्त अवतार से इन्होंने निमित्त रावण कुंभकर्ण आदि मारना से कृष्ण जी भी निमित्त अवतार से यह भी विष्णु का अवतार मने द्वापर रामचंद्र जी प्रेतेश हुए स्वयं करके पाए अवतार बहुत किस्म के होंगे नित निमित्त पूर्ण पूर्णतम अंशा अवेशा आदि तो गुरु नानक जी गुरु अवतार सन नित अवतार संतान कथन की गुणों चलाने इतिहास है रामचंद्र जी विष्णु का अवतार मने तो अयोध्या के राजा भी सन और विष्णु का अवतार भी सन उन्होंने दरबार में जिते वजीर मशीर हेडकार बैठे सन क्योंकि ये तो राजे के दरबारों में होंगे ही हैं तो राजा होने की हैसीयत वजीर मशीर हेडकार भी उनकी सभा में बैठे सन फिर ऋषि मुनि महात्मा भी बैठे सन विष्णु का अवतार होने कर वशिष्ठ जी इन्हों के गुरु सन तो रामचंद्र जी ने हसद वेख के वशिष्ठ जी ने पूछे राम जी आप क्यों हसते हसण का की कारण है ये सुन के रामचंद्र जी कह लगे है मनीषा यह एक कीड़ा है जिसने पिछलियां दो टंगा टूटिया हुई कंध उपर चढ़न की कोशिश करता है पर गिर जाता है फिर कोशिश करता फिर गिर जाता है फिर कोशिश करता फिर गिर जाता है मैं इसमें वेख के हसदा कहने लगे बेचारे ने पिछलियां टंगा टूटिया हैं उन्होंने बल नहीं ताकत नहीं कंध उपर किमें चढ़ सकता है गिर जाता है हसण का की कारण है तो कह लगे महाराज हसण का कारण तो यह है ये कीड़ा चौदह दफा स्वर्ग का राजा इंद्र बन चुके हूँ ये टूटिया टंगा वाला कीड़ा बनया किसी अविनाशी सुख न प्राप्त ना ना हो तो अविनाशी सुख तो वह होंगे जिस तो फिर गिरना ना हो जिस तो बद के होर कोई सुख ना हो जिसन पा के होर किसी सुख की इच्छा ना रह जाए तो अविनाशी सुख है वह प्रभु को मिल के ही प्राप्त होंदा है इतने गुरु जी कहें अविनाशी खेम चाहे जे नानक सदा सिमर नारायण होर की जे तो अविनाशी पदवी यही जी पदवी भी चाहना है जिसको किरना गिरना हो परमेश्वर का भजन कर परमेश्वर का भजन रसायण है जिस वक्त नरादरी हुई भावें पांच साल का बच्चा से उसकी मतरेई ने चपेड़ा मारियां उसनू मेहने भी मारे जेकर राजा की गोद में बैठना से राजा का प्यार प्राप्त करना से तो मेथ में जन्म लेना से उस तो भी जन्मया है हालांकि उसकी सगी भैन सी पर सौकर बने हजे होंगे यूं करके यह जे लफ्ज जिथे चपेड़ा का दुख उत्थे मेहने का दुख भी वो मानसिक दुख से ध्रुव भावें पांच साल का बच्चा से पर उसनों यह बड़ा बुरा महसूस दुष्करी लेंदा होया रोंदा होया अखा तरब तरन मूह लालो लाल है तो घर आया उसकी माता ने गोद बिठा के प्यार किया मूह पूंजिया पूछा बेटा सच दसते नूं किसे ने की कुछ किया की तुसीं बच्चे लड़ते आपस विच ही बच्चे खेलदे खेलदे कई दफा लड़ पैंदे इहनूं किसे बच्चे ने कुटिया मारिया तो कहणगा नहीं मैनूं किसे बच्चे ने कुछ नहीं किया फिर तेरी इह हालत क्यों होई कहण लगा अगे वी असीं कई दफा खेलदे खेलदे राजा दे महल विच चले जांदे सन बच्चां नूं कोई रोक टोक नहीं सी अज वी चले गए सारे ही बच्चे खेलदे खेलदे ਉੱਥੇ ਰਾਜਾ ਇਕੱਲਾ ਬੈਠਾ ਸੀ ਸੋ ਰਾਜਾ ਨੇ ਕੁਦਰਤੀ ਅੱਜ ਪੁੱਛਣਾ ਸ਼ੁਰੂ ਕਰ ਦਿੱਤਾ ਇਹ ਕਿਹਦਾ ਬੱਚਾ ਇਹ ਕਿਹਦਾ ਬੱਚਾ ਮੇਰੀ ਵਾਰੀ ਆਈ ਜਿਹੜਾ ਸੱਤੇ ਸਿਆਣਾ ਬੱਚਾ ਸੀ ਉਹ ਦੱਸੀ ਜਾਂਦਾ ਸੀ ਉਹ ਕਹਿਣ ਲੱਗਾ ਇੱਕ ਮਾਈ ਹੈ ਪੁਰਾਣੇ ਮਕਾਨ ਵਿੱਚ ਰਹਿੰਦੀ ਉਹਦਾ ਬੱਚਾ ਹੈ ਰਾਜਾ ਛੋਟੀ ਰਾਣੀ ਦੇ ਕਿਹਾ ਵੱਡੀ ਰਾਣੀ 'ਤੇ ਨਾਰਾਜ਼ ਸੀ ਉਸਨੂੰ ਆਪਣੇ ਮਹਿਲਾਂ ਤੋਂ ਅਲੈਦਾ ਕਰ ਦਿੱਤਾ ਸੀ ਉਹਦੇ ਰਹਿਸ਼ ਵਾਸਤੇ ਅਲੈਦਾ ਚੰਗੀ ਵੇਲੀ ਦੇ ਦਿੱਤੀ ਸੀ ਉਹ ਸਭ ਕੁਛ ਬੰਨ ਦਿੱਤਾ ਸੀ ਉੱਥੇ ਹੀ ਤਰੁੰਡਾ ਬਾਅਦ ਵਿੱਚ ਜਨਮ ਹੋਇਆ ਸੀ ਇਉਂ ਕਰਕੇ ਜਦੋਂ ਇੰਨੀ ਗੱਲ ਦੱਸੀ ਕਿ ਰਾਜਾ ਨੂੰ ਖਿਆਲ ਆ ਗਿਆ ਉਸਕੋ ਇਹ ਤਾਂ ਮੇਰਾ ਹੀ ਪੁੱਤ ਆਪਣੇ ਖੂਨ ਨੇ ਜੋਸ਼ ਮਾਰਿਆ ਰਾਜਾ ਨੇ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਸੋ ਅੰਦਰ ਉਸਦੀ ਮਤਰੇਈ ਧਰੁੰਦੀ ਇਹ ਗੱਲਾਂ ਸੁਣਦੀ ਸੀ ਚਿਕ ਲੱਗੀ ਹੋਈ ਸੀ ਚਿਕਾ ਨਰਵਾਜ ਸੀ ਸੁਣ ਰਹੀ ਸੀ ਔਰ ਦੇਖ ਰਹੀ ਸੀ ਇਹ ਗੱਲ ਸੁਣ ਕੇ ਔਰ ਦੇਖ ਕੇ ਉਸ ਤੋਂ ਬਰਦਾਸ਼ਤ ਨਾ ਹੋ ਸਕੇ ਸਮਝਿਆ ਬੜੇ ਯਤਨਾਂ ਨਾਲ ਮੈਂ ਉਸਨੂੰ ਘਰੋਂ ਕਢਵਾਇਆ ਫਿਰ ਉਸਦੇ ਪੁੱਤਰ ਨੂੰ ਰਾਜਾ ਪਿਆਰ ਕਰਨ ਲੱਗ ਪਿਆ ਐਸਾ ਨਾ ਹੋ ਫਿਰ ਉਸਦੀ ਬੁੱਢੀ ਚੜ੍ਹੀ ਈਰਖਾ ਬਹੁਤ ਬੁਰੀ ਬਲਾ ਹੈ ਈਰਖਾ ਮਨ ਦੀ ਤੀਵੀ ਹੈ ਜਿਵੇਂ ਤਪਦਿਕ ਹਟਦੀ ਨਹੀਂ ਹੁੰਦੀ ਇਹ ਵੀ ਨਹੀਂ ਹਟਦੀ ਹੁੰਦੀ ਮਨ ਉਹ ਤਾਂ ਬਾਹਰੋਂ ਸਰੀਰ ਨੂੰ ਸਾੜਦੀ ਹੈ ਇਹ ਮਨ ਨੂੰ ਸਾੜਦੀ ਹੈ ਇਉਂ ਕਰਕੇ ਈਰਖਾ ਦੀ ਅੱਗ ਭੜਕੀ ਅੰਦਰੋਂ ਆਏ ਆ ਕੇ ਧਰੂਣ ਨੂੰ ਰਾਜਾ ਦੀ ਗੋਦ ਵਿੱਚੋਂ ਪਕੜ ਕੇ ਜ਼ਮੀਨ 'ਤੇ ਪਟਕਾ ਮਾਰੀ ਉੱਡਦੇ ਦੇ ਚਪੇੜਾਂ ਮਾਰੀਆਂ ਅਤੇ ਰਾਉਦੀਆਂ ਵਾਲੇ ਬੋਲੀ ਮਾਰੀ ਅਤੇ ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ ਹਥਿਆਰ ਲੈਣਾ ਸੀ ਮੇਰੇ ਤੋਂ ਜਨਮ ਲੈਣਾ ਸੀ ਇਹ ਗੱਲ ਜਦੋਂ ਧਰੂਣ ਨੇ ਆਪਣੀ ਮਾਤਾ ਨੂੰ ਦੱਸੀ ਉਹ ਸਮਝ ਗਈ ਇਸ ਗੱਲ ਧਰੂਣ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਫਿਰ ਉਸਨੇ ਕਿਹਾ ਬੇਟਾ ਠੀਕ ਹੈ ਤੇਰੀ ਮਾਤਾ ਉਹ ਤੇਰੀ ਮਾਸੀ ਹੈ ਮੇਰੀ ਭੈਣ ਹੈ ਤੇਰੀ ਮਤਰੇਈ ਵੀ ਹੈ ਜੋ ਕੁਛ ਕਹਿੰਦੇ ਠੀਕ ਕਹਿੰਦੀ ਤੂੰ ਰਾਜਾ ਦੀ ਗੋਦ ਵਿੱਚ ਬੈਠਣ ਦੇ ਲਾਇਕ ਨਹੀਂ ਮੇਰਾ ਵੀ ਨਰਾਦਰ ਹੈ ਤੇਰਾ ਵੀ ਨਰਾਦਰ ਕਿਉਂਕਿ ਪਿਛਲੇ ਜਨਮ ਦੀ ਭਗਤੀ ਦੇ ਵਿੱਚ ਭੰਗਣਾ ਪਈ ਹੋਈ ਤਪੱਸਿਆ ਤਾਂ ਕੀਤੀ ਹੈ ਰਾਜ ਭਾਗ ਦੀ ਇੱਛਾ ਰੱਖ ਕੇ ਪਰ ਕੋਈ ਭੰਗਣਾ ਪਈ ਹੋਈ ਪ੍ਰਤੀਤ ਹੁੰਦੀ ਹੈ ਮੇਰਾ ਜਨਮ ਦੀ ਰਾਜ ਪੁਰਾਣੇ ਦਾ ਇਸ ਕਰਕੇ ਤੇਰੀ ਸ਼ਾਦੀ ਉੱਥੇ ਰਾਜਾ ਨਾਲ ਮੇਰਾ ਵੀ ਰਾਜ ਪੁਰਾਣੇ ਦਾ ਹੀ ਜਨਮ ਪਰ ਪਿਛਲੇ ਜਨਮ ਦੀ ਭੰਗਣਾ ਕਰਕੇ ਇਹ ਹਾਲ ਸਾਡੀ ਦੋਨਾਂ ਦੀ ਹੋਈ ਜਿਸਦੀ ਬਾਬਤ ਹੀ ਭਾਈ ਸਾਹਿਬ ਗੁਰਦਾਸ ਸਿੰਘ ਦੱਸਿਆ ਨਾ ਤੂੰ ਅਰਦਾ ਕਰਿਆ ਕਰ ਪਿਆਰ ਪਿਓ ਕੁ ਛੱਡ ਲੀਤਾ ਬਾਹੋਂ ਪਕੜ ਉਠਾ ਲਿਆ ਮਨ ਵਿੱਚ ਰੋਸ ਮਤਰੇਈ ਕੀਤਾ ਜਦੋਂ ਲਿਕਾ ਮਾਂ ਪਿਓ ਸੁਹਾਣੀ ਹੈ ਕਿ ਤੁਹਾਡਾ ਸੁਹਾਣੀ ਹੈ ਜਨਮ ਨਾਮ ਨਾ ਭਗਤੀ ਕਰਮ ਦੜੀਤਾ ਕਿਸ ਕਿਦਮ ਤੇ ਰਾਜ ਮਿਲੇ ਸ਼ਤਰੂ ਤੇ ਹੋਣ ਸਭ ਮੀਤਾ ਪਰਮੇਸ਼ਰ ਆਰਾਧੀਏ ਜਿੱਦੋਂ ਵਰਗੇ ਪਤਿਤ ਸੁਨੀਤਾ ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤਾ ਨਾਰਦ ਨੂੰ ਉਪਦੇਸ਼ਿਆ ਨਾਮ ਨਿਧਾਨ ਅਨੇ ਰਸ ਕੀਤਾ ਪਿੱਛੋਂ ਰਾਜੇ ਸੱਦਿਆ ਅਕਲ ਰਾਜ ਕਰੋ ਨਿਤ ਨੀਤਾ ਗੁਰਮੁਖ ਰਾਜ ਚੱਲੇ ਜਗੀਤਾ ਧਰੁਣ ਦੀ ਮਾਤਾ ਨੇ ਸਿੱਖਿਆ ਦਿੱਤੀ ਧਰੁਣ ਦੇ ਚਿੱਤ ਵਿੱਚ ਭਗਤੀ ਕਰਨ ਦੀ ਇੱਛਾ ਪੈਦਾ ਹੋਈ ਰਾਜ ਭਾਗ ਦੀ ਇੱਛਾ ਵਾਸਤੇ ਪਰ ਫਿਰ ਜਿਸ ਵਕਤ ਉਸਨੂੰ ਨਾਰਦ ਮੁਨੀ ਦੇ ਕਹਿਣ 'ਤੇ ਰਾਜਾ ਨੇ ਬੁਲਾਇਆ ਵੀ ਤੈਨੂੰ ਅੱਧਾ ਰਾਜ ਦਿੰਦਾ ਤੇਰਾ ਹੱਕ ਅੱਧੇ ਰਾਜ ਦਾ ਆ ਜਾ ਤੁਹਾਨੂੰ ਸੋਚਿਆ ਅਜੇ ਮੈਂ ਇੱਕ ਕਦਮ ਹੀ ਉਠਾਇਆ ਹੈ ਭਗਤੀ ਸ਼ੁਰੂ ਵੀ ਨਹੀਂ ਕੀਤੀ ਮੇਰਾ ਹੱਕ ਮਿਲਣ ਲੱਗਿਆ ਹੈ ਉਸ ਮੌਕੇ ਇਹਦੀ ਜਿਹੜੀ ਇੱਛਾ ਸੀ ਉਹ ਬਦਲ ਗਈ ਉਹਦੀ ਇੱਛਾ ਇਹ ਹੋ ਗਈ ਵੀ ਮੈਂ ਇਹ ਰਾਜ ਰਾਜਾ ਤੋਂ ਨਹੀਂ ਲੈਣਾ ਦੁਬਾਰਾ ਫਿਰ ਰਾਜਾ ਦਾ ਸੁਨੇਹਾ ਆਇਆ ਸਾਰਾ ਰਾਜ ਤੈਨੂੰ ਦਿੰਦਾ ਆ ਜਾ ਹੁਣ ਇਹਦੀ ਇੱਛਾ ਹੋਰ ਬਦਲ ਗਈ ਕਹਿਣ ਲੱਗਾ ਮੈਂ ਇਹ ਝੂਠੇ ਰਾਜ ਦੀ ਇੱਛਾ ਨਹੀਂ ਰੱਖਦਾ ਮੈਂ ਤਾਂ ਅਟਲ ਰਾਜ ਲਊਂਗਾ ਰੱਬ ਇਹ ਇੱਛਾ ਹੋ ਗਈ ਅਤੇ ਜਿਸ ਵਕਤ ਉਸਨੇ ਤਪ ਕੀਤਾ ਭਜਨ ਕੀਤਾ ਉਹਦੀ ਬਿਰਤੀ ਲਿਵਲੀਨ ਹੋ ਗਈ ਭਜਨ ਦੇ ਵਿੱਚ ਪਰਮਾਤਮਾ ਪ੍ਰਗਟ ਹੋ ਕੇ ਕਹਿਣ ਲੱਗਿਆ ਤੂੰ ਮੰਗ ਜੋ ਮੰਗਣਾ ਹੈ ਉਸ ਮੌਕੇ ਸਾਰੀ ਇੱਛਾ ਸ਼ਾਂਤੀ ਹੋ ਗਈਆਂ ਸੀ ਕੋਈ ਇੱਛਾ ਨਹੀਂ ਸੀ ਰਹੇਗੀ ਨਾ ਕਰਨ ਪਦਵੀ ਦੀ ਇੱਛਾ ਰਹੇਗੀ ਸੀ ਨਾ ਰਾਜਪਾਲ ਕਿਉਂ ਜਦੋਂ ਬਿਰਤੀ ਭਜਨ ਵਿੱਚ ਲਿਵਲੀਨ ਹੋ ਜਾਏ ਸ਼ਾਸਕ ਉੱਥੇ ਇੱਛਾ ਕੋਈ ਰਹਿੰਦੀ ਨਹੀਂ ਉਹ ਤਾਂ ਚਾਹੁੰਦਾ ਮੈਂ ਇਸੀ ਆਨੰਦ ਵਿੱਚ ਲਿਵਲੀਨ ਰਹਾਂ ਜਿਸ ਵਿੱਚ ਗੁਣ ਹਾਂ ਉਸ ਮੌਕੇ ਹੀ ਧਰੁਣ ਨੇ ਭਗਵਾਨ ਨੂੰ ਇਉਂ ਕਿਹਾ ਸੀ
ਜੀ ਮੈਂ ਰਾਜ ਮੁਕਤ ਨਹੀਂ ਮੰਗਦਾ ਪ੍ਰੀਤੀ
बचन तुहारे अति सुंदर मन मोहन प्यारे सब मद निरारे राज न चाहो मुक्त न चाहो मन प्रीत चरण कमलारे जदों इस अवस्था विच पहुंच जांदा है उसकी बिरति भजन आनंद विच मखमूर हो जाती है उत्थे न राज की इच्छा न स्वर्ग की न मुक्त की इच्छा रह जाती सिर्फ उसी आनंद लीन रहना चाहता यूं करके ध्रुव ने कहा मैं कुछ नहीं चाहता बस मैं तो आपके चरणों की प्रीति जिस रंग विच हुण मैं लीन हाँ इसे रंग विच मैनू मस्त रहन दा यह सुन के भगवान कहन लगे ध्रुव तैं अटल पदवी की इच्छा रख के तुसिया भगती कीती है इस करके तेनों अटल पदवी भुगतनी ही पवेगी ध्रुव कहेगा यह किसी नूं होर दे दे पर मैनू तो इसे रंग विच मस्त रहन दा भगवान कहेंगे ध्रुव हाँ तेनों सब कुछ ही मिले पहले जा तेरे पिता की उम्र बहुत थोड़ी रहती है बड़ी देर तक इतने राज करेंगे और प्रजा ने भी भक्ति दृढ़ पैण जथा राजा तथा फर्ज फिर उस तो बाद श्री छड़ के बड़ी देर तक अटल पदवी में अस्थित रहेगा फिर सदा वास्ते मेरे चीन हो जाएगा पर इस समय विच भी राज करद्या हो अटल पदवी विच भी तेरी बिरती मेरे चरणों में जुड़ी ही रहेगी ये नहीं भूल सासन जो ऐसी अवस्था भी पहुंच जाता है जो उच्ची वृत्ति होंगी है इसकी मंगा भी उच्चिया होंगे चलिया जाए अखीर मंगा खत्म हो जाती है ऐसी अवस्था आती है क्योंकि वाहगुरु का स्वरूप निर्विकल्प है उत्ते पहुंच के तो मंगा सारिया खत्म होंगे सो इस करके इतने दसिया धने त्रिलोचन ने धनिया मैं तेन होर की दसा ठाकर की सेवा करे जो इच्छे सोई फल पाए परमेश्वर के भजन कीत्या सब कुछ ही मिल जाता है एक चीज मैं तेन की दसते हाँ सेवा के तन रसायण जी जो जो मंगे Thank you.
ईश्वर की सेवा करे, जो इच्छे सोई फल पावे। सब कुछ ही मिल जाता है, प्रभु की भक्ति कीते हैं, ये तो यही जी चीज है। ये सुन के तन जिसकी बुद्ध शुद्ध सी, पिछले जन्मों की कुछ कमाई का बल उसके अंतकरण विच विशेष सी, सासन साढ़े जितने सारे दे शरीर बने, हर एक दे मन विच भक्ति का बीज कुछ थोड़ा बहुत पीड़े असं इतने बैठे हाँ पिया, जिन्हां दे हिरदे विच भक्ति का बीज नहीं है वह सत्संग विच ही नहीं आउंदे। तो इस पासे आउंदे उन्होंने हरी जस चंगा ही नहीं लगता। ये कहदा है तो की गल है, उत्थे प्रतीत हुंदा है वी उन्दे हिरदे इस बीज तो खाली, जमीन विच जिहा जिहा बीज पिया हुंदा है वो उगण की कोशिश करता है, जमीन बीज नूं रक्षा नहीं करती, पर उगदा कद है जिस वक्त बारिश पै जाए या होर किसी तरीके से पानी मिल जाए और रुत आ जाए, मौसम आ जाए उगण की, तद उगया करता। इसी तरह जिसके हिरदे रूपी जमीन विच पिछले जन्म का भक्त जो कुछ बीज पिया हुंदा है वह भी उस वक्त उगदा है जदों समा आ जाता है और जदों सत्संग रूपी बरखा हो जाए, यानी पानी मिल जाए, यूं उग पैंदा। सो इस तरीके से उगदा जरूर है जिहदे हिरदे विच पिया होया, पर बीज किसे थोड़ा किसे बहुता है। इत्थे प्रतीत हुंदा सी तन्ने दे हिरदे विच पिछले जन्म की प्रतीत का बीज जबरदस्त सी, इस अनुसार ही उसके चित विच एक लख शौक पैदा हो गए हैं, जिसके कीते सब कुछ ही मिल जाए, एहो जी चीज आए। फिर तो इस अनुसार ही कह लगा दादा, तो फिर यूं कर जे ए सब कुछ ही है, हां मैनू भी फिर भजन करना दस, मैं भी भजन कराया करा ताकि ये कीत्या सब कुछ ही जो मिल जाता है, तन्ना करदा जोदड़ी मैं भी दे जो एक तुद पा दे। शालग्राम की मूर्ति असी गुरु ग्रंथ साहब न अपना इष्ट देव मनते, परमात्मा रूप मनते हैं, अपने अपने मतलब नात्रावन अपने अपने इष्ट न परमात्मा मन, क्योंकि उन्होंने अजय निर्गुण की सूझबूझ है नहीं। निर्गुण की जो सोझी पै जाती है, कबीर नामदेव रविदास आदि जेडे भगत हुए, इन्होंने भी पहले साकार तो भक्ति शुरू होकर हौली हौली फिर निर्गुण की प्राप्ति हुई, क्योंकि जो बुद्ध उजी हो जाती है, बुद्ध डिवेलप हो जाती है, शुद्ध हो जाती है, निराकार पछाणन के योग हो जाती है, फिर ही निर्गुण पछाण सकता है। पहले पहल निर्गुण की सोझी इसन होया नहीं सकती, इस करके यह पैदा ही इसी तरह चले आ रहा है। तो तन्ना करता जोदड़ी मैं भी दे जो एक शुद्ध फादे, कहने भी मैनू भी भक्ति करनी दस। साध सिंह एक बड़े भागा करके छोटी उम्र ही सोझी पै जाती है, कोई कई धुप्पी तौले आ जाता, सारी जिंदगी एवी लंघ जाती है। इक नाम सोझी आ गई है, इक नाम सोझी आ गई है। Thank you. ਦਾ ਬੰਨਾ ਯੂੰ ਦਿਸੇ ਜੂੰ ਦਰਿਆਵੇਂ ਢਾਹਾ। ਅੱਗੇ ਦੋਜਕ ਤਪਿਆ ਸੁਣੀਏ, ਫੂਲ ਪਵੇ ਕਾ ਹਾ ਹਾ, ਇੱਕ ਨਾ ਨੂੰ ਸਭ ਸੋਝੀ ਆਈ। ਇੱਕ ਫਿਰਦੇ ਬੇਪਰਵਾਹ, ਫਰੀਦਾ ਅਮਲ ਜੇ ਕੀਤੇ ਦੁਨੀਆਂ ਵਿੱਚ ਦਰ ਗਏ ਹੋਗਾ। ਇੱਕ ਨੂੰ ਛੋਟੀ ਉਮਰ ਵਿੱਚ ਹੀ ਸੋਝੀ ਪੈ ਗਈ, ਤਰੂੰ ਪੰਜ ਸਾਲ ਦਾ, ਪਹਿਲਾਦ ਨੌ ਸਾਲ ਦਾ, ਪੰਨਾ ਵੀ ਕਿਸ਼ੋਰ ਅਵਸਥਾ ਦਾ ਹੀ ਸੀ, 14-15 ਸਾਲ ਦੀ ਉਮਰ। ਇਉਂ ਵੱਡੇ ਭਾਗਾਂ ਕਰਕੇ ਸਮਝ ਪੈ ਗਈ, ਪਰ ਇੱਕ ਨਾ ਦੀ ਉਮਰ ਐਵੇਂ ਲੰਘ ਜਾਂਦੀ। ਉਸੀ ਤਰ੍ਹਾਂ ਉਮਰ ਹੈਵਾਨੀਅਤ ਵਿੱਚ ਗੁਜ਼ਾਰ ਕੇ ਉਹ ਵੀ 84 ਦੇ ਚੱਕਰ ਵਿੱਚ ਜਾ ਪੈਂਦੀ। ਨਰਕਾਂ ਦੇ ਦੁੱਖ ਚੱਲਦੇ ਹਨ ਅੱਗੇ ਜਾ ਕੇ, ਅੰਤੇ ਵੱਡੇ ਭਾਗ ਜਦੋਂ ਹੁੰਦੇ ਹਨ ਉਦੋਂ ਇਸਦੇ ਚਿੱਤ ਵਿੱਚ ਸੂਝਬੂਝ ਪੈਂਦੀ ਹੈ, ਇਸ ਨੂੰ ਲਗਨ ਲੱਗ ਜਾਂਦੀ ਹੈ, ਸ਼ੌਕ ਲੱਗ ਜਾਂਦਾ ਹੈ, ਸ਼ੌਕ ਲੱਗਿਆ ਇਸ ਮਾਰਗ ਤੇ ਚੱਲ ਪੈਂਦਾ। ਹੌਲੀ 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 ਆਪਣਾ ਪਿੰਡਾਂ ਨਵੇੜਦਾ ਨਵੇੜਦਾ, ਉੱਚਾ ਉੱਠਦਾ ਉੱਠਦਾ, ਕਈ ਬਹੁਤ ਜਲਦੀ ਆਪਣੀ ਜ਼ਿੰਦਗੀ ਨੂੰ ਉੱਚੀ ਲੈ ਜਾਂਦੇ, ਕਈ ਹੌਲੀ ਹੌਲੀ ਜਿਹੜੇ ਚੱਲ ਪਏ ਜ਼ਰੂਰ ਉਹ ਇੱਕ ਦਿਨ ਆਪਣੇ ਮੁਦਲੇ ਮਕਸੂਦ ਤੇ ਪਹੁੰਚਣਗੇ। ਪੈਦਾ ਹੈ ਬੇਅਰਥ ਨਹੀਂ ਜਾਂਦਾ ਹੈ, ਇੱਕ ਨਾ ਨੂੰ ਸੋਝੀ ਆ ਗਈ, ਛੋਟਾ ਕਿਆ ਵੱਡਾ, ਉੱਥੇ ਕੋਈ ਲਿਹਾਜ਼ ਨਹੀਂ ਪੁੱਗਦਾ। ਇਉਂ ਦੱਸਿਆ ਹੈ ਨੇ ਬਾਰਕ ਨੇ ਜੋਗ ਨੇ ਵੀਰ ਦੀ ਕਛਬੰਧ ਕੋਈ ਵੇਲਾ ਨਾ ਬੂਝੀਏ ਜੋ ਆਏ ਫਿਰੇ ਜਮ ਬੱਚੇ ਦਾ ਲਿਹਾਜ਼ ਨਹੀਂ ਜਵਾਨ ਦਾ ਲਿਹਾਜ਼ ਨਹੀਂ ਬੁੱਢੇ ਦਾ ਲਿਹਾਜ਼ ਨਹੀਂ ਕਈ ਮਾਤਾ ਦੇ ਉਹਦੇ ਵਿੱਚ ਮਰ ਜਾਂਦੇ ਇਹ ਵੀ ਕੋਈ ਨੇਮ ਨਹੀਂ ਹੈ ਜਿਸ ਕਰਕੇ ਪਰ ਹੈ ਸਭ ਕਾਲ ਦੀ ਹੀ ਚਵੀਣੀ ਨੇ ਬਾਰਕ ਨੇ ਯੋਗ ਨੂੰ ਨੇ ਬਾਰਕ ਨੇ ਯੋਗ ਨੂੰ
ਇਸਦੀ ਰੁਚੀ ਇਸਦਾ ਖਿਆਲ ਇਸਦਾ ਧਿਆਨ
सत्संग भजन पाठ वल ज्यादा होंगे। एदा मन सत्संग विच हरीजा सुन के सुखी ते शांत हुंदा। वो दुनियावी गल्लां जिहड़ियां पहलियां सन वो इस नूं बुरियां लगन लग जांदियां। इत्थों इहदी जिंदगी उच्ची उठनी शुरू हुंदी है। इस नूं सतपुरशां ने पहली भूमिका दसी, पहली अवस्था परमेश्वर वल उठण दी, यानी मृत्यु दा परमेश्वर वल उठना पहला स्टैप है। इस तरह पवनिया चिड़ी हो जिमें किसी अटारी ते पहुंचने वास्ते स्टैप बाय स्टैप चढ़ना पैंदा। पहले पहली पौड़ी ते पैर रखना दूजी ते अखीर जाके उस मंजिल विच अटारी विच पहुंचदा है। इसी तरह प्रभु जो आनंद का सागर है जिस तों विछड़ के बहुत नीचे आ गिरिया है उसके मिलने वास्ते उस दे पहुंचने वास्ते इहदी जिंदगी इहदे ख्यालात पलटा खांदे उदों इहदे चित्त की अवस्था यह होंदी है प्रभु जी यह है मनोरथ मेरा कृपा निधान दयाल में दीजा कर संतन का चेहरा प्रातः काल लागू जन चरणी निष्पास दर्श पाऊं तन मन अर्थ करूं जन सेवा रचना हरदू गाऊं साथ साथ सिमरन पर अपना संतसंग मित रही है एक आधार नाम धन मोरा आनंद नानक से लई है। ये पहली स्टेप है यानी पहली पौड़ी पहला कदम है। जो यह जे ख्यालात ये चित्त चक्कर मारन लगन समझो यदि सुरत परमात्मा वल उठनी शुरू हुई है। ये यूं ਉਹ ਲੜਕਾ ਬੂੜਾ ਜਿਸਦਾ ਨਾਂ ਸੀ ਸਤਸੰਗ ਵਿੱਚ ਜ਼ਿਆਦਾ ਸਮਾਂ ਗੁਜ਼ਰਨ ਲੱਗੇ ਸਤਸੰਗ ਚੰਗੀ ਲੱਗੇ ਤਾਂ ਅੱਛਾ ਨਾ ਲੱਗੇ ਚਾਹੁੰਦਾ ਮੈਂ ਸਤਸੰਗ ਵਿੱਚ ਰਹਾਂ ਹਮੇਸ਼ਾ ਸੇਵਾ ਕਰਾਂ ਭਜਨ ਕਰਾਂ ਕੀਰਤਨ ਕਰਾਂ ਸਤਸੰਗ ਵਿੱਚ ਹੀ ਮੇਰਾ ਸਮਾਂ ਗੁਜ਼ਰੇ। ਸੋ ਇੱਕ ਦਿਨ ਜ਼ਿਆਦਾ ਵੈਰਾਗ ਲੱਗ ਗਿਆ ਘਰੋਂ ਆ ਕੇ ਕਈ ਦਿਨ ਸੰਗਤ ਵਿੱਚ ਸੇਵਾ ਕਰਦਾ ਰਿਹਾ ਔਰ ਸਤਸੰਗ ਦਾ ਆਨੰਦ ਮਾਣਦਾ ਰਿਹਾ। ਘਰਦਿਆਂ ਨੇ ਸੋਚਿਆ ਪਤਾ ਨਹੀਂ ਕਿੱਧਰ ਚਲਾ ਗਏ, ਢੂੰਡ ਕੇ ਲੈ ਗਏ। ਫਿਰਦੇ ਫਿਰਦੇ ਇੱਥੇ ਆ ਗਏ ਕਿਉਂਕਿ ਸਾਡੇ ਦੇਸ਼ ਰਿਵਾਜ਼ ਸੀ ਜੇ ਕੋਈ ਲੜਕਾ ਇੱਧਰ ਉੱਧਰ ਗਵਾ ਜੇ ਲੋਕ ਸਮਝਦੇ ਨੇ ਵੀ ਸਾਰਾ ਸੰਤਾਂ ਦੇ ਡੇਰੇ ਚਲਾ ਗਿਆ। ਇਹਨੂੰ ਉਹਨਾਂ ਦੇ ਜਿਹੜੇ ਗਾਰਡੀਅਨ ਸਨ ਮਾਤਾ ਪਿਤਾ ਬਹੁਤ ਸਾਰੇ ਰਿਸ਼ਤੇਦਾਰ ਢੂੰਡਦੇ ਢੂੰਡਦੇ ਉੱਥੇ ਆ ਗਏ। ਸਤਸੰਗ ਹੋ ਰਿਹਾ ਸੀ ਉਸ ਮੌਕੇ ਇਸਨੇ ਵੀ ਦੇਖ ਲਿਆ ਵੀ ਹੁਣ ਇਹਨਾਂ ਨੇ ਪਹਿਚਾਣ ਲੈਣਾ ਫਿਰ ਘਰ ਲੈ ਜਾਣਗੇ। ਉਸੇ ਚਿੱਕੜੂ ਜੀ ਚੋਂ ਇਹ ਨਿਕਲਣਾ ਜਾਂ ਫਿਰ ਛਿੱਟ ਦੇਣਗੇ। ਉਸਨੇ ਆਰਾਧਨਾ ਕੀਤੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕਰ ਮੈਨੂੰ ਹੁਣ ਬਚਾ, ਮੈਂ ਉਸ ਚਿੱਕੜ ਵਿੱਚ ਨਾ ਜਾ ਕੇ ਡਿੱਗਾਂ ਜਿੱਥੇ ਫਿਰ ਲਿਜਾ ਕੇ ਸੁੱਟਣਾ ਚਾਹੁੰਦੇ। ਸੋ ਖੈਰ ਉਹ ਆਏ, ਉਹਨਾਂ ਆ ਕੇ ਅਰਜ਼ ਕੀਤੀ ਸੱਚੇ ਪਾਤਸ਼ਾਹ ਸਾਡਾ ਲੜਕਾ ਗੁਆਚ ਗਿਆ, ਇੱਥੇ ਜੇ ਹੋਵੇ ਕਿਰਪਾ ਕਰਕੇ ਦੱਸੋ। ਉਸ ਮੌਕੇ ਉਹਦੀ ਆਰਾਧਨਾ ਕਰਨ ਦਾ ਇਹ ਫਲ ਹੋਇਆ, ਜਾਂ ਤਾਂ ਉਹ 14-15 ਸਾਲ ਦੀ ਉਮਰ ਦਾ ਸੀ ਦਾੜੀਆ ਬਿਲਕੁਲ, ਜਾਂ ਉਸਦੇ ਐਡੀ ਐਡੀ ਚੀਟੀ ਦਾੜੀ ਆ ਜਾਂਦੀ। ਗੁਰੂ ਜੀ ਕਹਿੰਦੇ ਨਿਗਾਹ ਮਾਰ ਲਓ ਭਾਈ, ਜੇ ਤੁਹਾਡਾ ਲੜਕਾ ਇੱਥੇ ਕੋਈ ਲੈ ਜਾਓ, ਅਸੀਂ ਰੋਕਦੇ ਨਹੀਂ, ਅਸੀਂ ਕੀ ਕਰਨਾ। ਜਦੋਂ ਦੇਖਿਆ ਕਹਿਣ ਲੱਗੇ ਜੀ ਨਕਸ਼ ਤਾਂ ਇਹਦੇ ਨਾਲ ਮਿਲਦਾ, ਪਰ ਇਹ ਤਾਂ ਬੁੱਢਾ ਹੈ, ਹੋਰ ਸਾਰੇ ਨਕਸ਼ ਇਹਦੇ ਨਾਲ ਮਿਲਦੇ ਹਨ ਪਰ ਇਹ ਬੁੱਢਾ, ਉਹ ਅੰਦਾੜੀ ਮੁੰਡਾ ਸੀ, ਤੁਹਾਡੀ ਖੁਸ਼ੀ ਹੈ ਜਿਹੜਾ ਤੁਹਾਡਾ ਲੈ ਜਾਓ, ਉਸਦੇ ਕੁਛ ਨਹੀਂ ਕਹਿੰਦੇ। ਉਸ ਵਕਤ ਤੋਂ ਉਹਦਾ ਨਾਮ ਬੁੱਢਾ ਪਿਆ, ਬਾਬਾ ਬੁੱਢਾ ਕਰਕੇ ਮਸ਼ਹੂਰ ਯਾਨੀ ਸਿੱਖੀ ਦਾ ਮੁੱਢ ਹੋਇਆ। ਸੋ ਉਹਨਾਂ ਦੇ ਖਾਨਦਾਨ ਦੇ ਸਾਰੇ ਹੀ ਬ੍ਰਹਮ ਗਿਆਨੀ, ਗੁਰੂ ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਰਿਹਾ, ਸਾਰੇ ਗੁਰੂਆਂ ਨੂੰ ਤਿਰਕ ਦਿੰਦਾ ਰਿਹਾ ਹੈ। ਇਉਂ ਸਮਝ ਲਓ ਗੁਰੂ ਦਾ ਘਰ ਬਾਦਸ਼ਾਹਾਂ ਦਾ ਘਰ ਸੀ, ਬਾਬੇ ਬੁੱਢੇ ਦਾ ਘਰ ਮਾਨੋ ਵਜ਼ੀਰਾਂ ਦਾ ਘਰ ਸੀ। ਇਉਂ ਪਿੱਛੋਂ ਤੱਕ ਜਿਹਨੇ ਭਾਈ ਰਾਮ ਕੌਰ ਜੈਸੇ ਇਹਨਾਂ ਦੇ ਖਾਨਦਾਨ ਵਿੱਚੋਂ ਸਾਰੇ ਬ੍ਰਹਮ ਗਿਆਨੀ ਹੋਏ ਹਨ। ਇਉਂ ਜਦੋਂ ਭਾਗ ਜਾਗਦੇ ਇਹ ਜੀ ਅਵਸਥਾ ਆਉਂਦੀ ਹੈ। ਇੱਕ ਨਾਨੂ ਸੋਜੀ ਆ ਗਈ ਹੈ, ਇੱਕ ਨਾਨੂ ਸੋਜੀ ਆ ਗਈ ਹੈ।
Thank you. ਰਾਮ ਕਲੀ ਮੁਲਾਤੀ ਜਨਮ ਦੇ ਕੋਹ ਕਾ ਸਤਿਗੁਰ ਪ੍ਰਸ਼ਾਦ।